ਗੁਰੂ ਨਾਨਕ ਪਾਗ ਪੰਕਜ ਬੰਦਨ ਪਾਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤੀ ਪ੍ਰਕਾਸ਼ਕ ਗੁਰੂ ਹਰ ਰਾਇ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਤਰ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਭਗਤਾ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਵਾਹਿਗੁਰੂ ਜੀ ਦੋਹਰਾ ਸਿੱਖ ਅਨਗਨ ਸਮੁਦਾਏ ਹੋਇ ਕਰਤ ਸੁਧਾ ਸਰਕਾਰ ਪੱਕੇ ਪਜਾਵੇ ਈਟਕਾ ਆਨ ਤਾਲ ਪਰ ਡਾਰ ਦੋਹਰਾ ਸਿੱਖ ਅਨਗਨ ਸਮੁਦਾਏ ਹੋਇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਕੀ ਸਾਰ ਸੰਗਤ ਜੀਓ ਸਤਿਗੁਰੂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਭਾਗਾਂ ਵਾਲੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰ ਹੋ ਕਰਕੇ ਸਤਿਗੁਰੂ ਦਾ ਅੰਮ੍ਰਿਤਮਈ ਤੁਰਕੀ ਬਾਣੀ ਦਾ ਕੀਰਤਨ ਦੁਆਰਾ ਉਪਦੇਸ਼ ਉਸ ਤੋਂ ਉਪਰੰਤ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਐਸਾ ਗੁਰਮਤ ਦਾ ਇਤਿਹਾਸ ਜਿਸ ਨਾਲ ਸਾਡੀ ਜ਼ਿੰਦਗੀ ਸਫਲੀ ਹੋ ਸਕੇ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣ ਸਕੀਏ ਐਸੀਆਂ ਗੁਰਮਤ ਦੀਆਂ ਵਿਚਾਰਾਂ ਗੁਰਮੁਖਾਂ ਦੀ ਰਸਨਾ ਦੁਆਰਾ ਸਰਵਣ ਕਰ ਰਹੇ ਸਨ ਜੀਵ ਨੇ ਕਿਸ ਤਰੀਕੇ ਨਾਲ ਪ੍ਰਭੂ ਭਗਤੀ ਵਿੱਚ ਇਸ ਸਰੀਰ ਨੂੰ ਸਫਲਾ ਕਰਨਾ ਹੈ ਔਰ ਕੇਵਲ ਜਲ ਤਾਰੇ ਧੂਣੀਆਂ ਹੱਠ ਤਪ ਯੋਗ ਤਪ ਦੀ ਸਾਧਨਾ ਸਾਧਨ ਦੇ ਨਾਲ ਇਹਨਾਂ ਵਿਹਾਰਾਂ ਦੇ ਨਾਲ ਉਹ ਪਰਮੇਸ਼ਰ ਘਰੇ ਪ੍ਰਾਪਤ ਨਹੀਂ ਹੋ ਸਕਦਾ ਉਹਦੀ ਪ੍ਰਾਪਤੀ ਕੇਵਲ ਭਗਤੀ ਪ੍ਰੈਣ ਹੋ ਕਰਕੇ ਖੁਸ਼ੀ ਹਾਸਲ ਕੀਤੀ ਜਾ ਸਕਦੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸੰਦੇਸ਼ ਸਭ ਸੰਸਾਰ ਨੂੰ ਦਿੰਦਿਆਂ ਹੋਇਆਂ ਕਿਰਪਾ ਕੀਤੀ ਯੋਗੀਆਂ ਦੇ ਕੋਲ ਪਹੁੰਚ ਕਰਕੇ ਸਤਿਗੁਰਾਂ ਨੇ ਉਹਨਾਂ ਦੇ ਭੇਖ ਉਹਨਾਂ ਦੇ ਲਿਬਾਸ ਪ੍ਰਤੀ ਬਚਨ ਕਹੇ ਸਨ ਸਤਿਗੁਰੂ ਕਹਿਣ ਲੱਗੇ ਵੱਡਾ ਭਾਰੀ ਡੰਡਾ ਲੈ ਕਰਕੇ ਦੋ ਬੰਨੀ ਉਹਦੇ ਵਿੱਚ ਭਾਰ ਚੁੱਕਿਆ ਹੋਇਆ ਥਾਵਾਂ ਥਾਵਾਂ 'ਤੇ ਘਰਾਂ 'ਚ ਜਾ ਕੇ ਚੁਟਕੀ ਚੁਟਕੀ ਆਟਾ ਮੰਗਦੇ ਫਿਰਦੇ ਹੋ ਇਹ ਕੋਈ ਯੋਗ ਪੁਣੇ ਦੀ ਨਿਸ਼ਾਨੀ ਨਹੀਂ ਪਰਮੇਸ਼ਰ ਦੀ ਕਰੋਪੀ ਔਰ ਇਸੇ ਤਰ੍ਹਾਂ ਘਰਾਂ ਘਰਾਂ ਚ ਫਿਰਦਿਆਂ ਹੋਇਆਂ ਮਾਈ ਮਾਂਗ ਤਤਰੈ ਲੁਭਾਵੈ ਹੈ, ਐਸੀ ਤੁਹਾਡੀ ਮਨ ਦੀ ਅਵਸਥਾ ਹੈ। ਇਸ ਕਰਕੇ ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਇਹ ਕੋਈ ਯੋਗਪੁਣੇ ਦੀ ਨਿਸ਼ਾਨੀ ਨਹੀਂ, ਇਹ ਤਾਂ ਕਰਮਾਂ ਦੀ ਮਾਰ ਪਈ ਹੋਈ ਹੈ। ਘਰ ਵਿੱਚ ਬੈਠ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦੁਆਰਾ ਹੀ ਉਹਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਜੇ ਘਰ ਵੀ ਛੱਡਿਆ, ਪਰਿਵਾਰ ਵੀ ਛੱਡਿਆ, ਪਰ ਮਨ ਦਾ ਟਿਕਾਅ ਫੇਰ ਵੀ ਨਾ ਬਣਿਆ, ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਗ੍ਰਿਹ ਤਜ ਬਨਖੰਡ ਜਾਈਐ ਚੁਨ ਖਾਈਐ ਕੰਦਾ, ਅਜਹੋ ਬੇਕਾਰ ਨਾ ਛੋਡਾਈ ਪਾਪੀ ਮਨ ਮੰਦਾ, ਕਿਉਂ ਛੂਟਾਂ ਕੈਸੇ ਤਰਾਂ ਭਵਜਲ ਨਿਧ ਪਹਾਰੇ, ਰਾਖ ਰਾਖ ਮੇਰੇ ਬੀਠਲਾ ਚਨ ਸਰਨ ਤੁਮਾਰੇ। ਘਰ ਬਾਰ ਵੀ ਛੱਡਿਆ ਪਰ ਮਨ ਦਾ ਟਿਕਾਅ ਨਾ ਬਣ ਸਕਿਆ। ਭਰਥਰੀ ਜੀ ਨੇ ਜਿਵੇਂ ਬਚਨ ਕਹੇ ਹਨ, ਬੜਾ ਯਤਨ ਕੀਤਾ ਮਨ ਦੇ ਟਿਕਾਅ ਵਾਸਤੇ, ਫਿਰ ਵੀ ਜਦੋਂ ਮਨ ਡਾਵਾਂ ਡੋਲ ਹੋਇਆ, ਅਖੀਰ ਕਿਹਾ ਹੇ ਤ੍ਰਿਸ਼ਨਾ ਹੇ ਮਨ, ਔਰ ਬੜੇ ਯਤਨ ਕੀਤੇ ਪਰ ਫਿਰ ਵੀ ਤੇਰਾ ਟਿਕਾਅ ਬਣ ਨਾ ਸਕਿਆ। ਯੋਗ ਵੀ ਧਾਰਿਆ, ਘਰ ਬਾਰ ਵੀ ਛੱਡਿਆ, ਰਾਜ ਮਹੱਲ ਵੀ ਛੱਡੇ, ਪਰ ਮਨ ਨੂੰ ਟਿਕਾਉਣਾ ਸਾਰ ਸੰਗਤ ਜੀ ਬੜਾ ਭਾਰੀ ਕਠਿਨ ਹੈ। ਸਤਿਗੁਰਾਂ ਨੇ ਇੱਥੋਂ ਤੱਕ ਵੀ ਬਚਨ ਕਹੇ ਨੇ ਵੀ ਗੁਰੂ ਕੀ ਕਿਰਪਾ ਹੋਵੇ ਤਾਂ ਮਨ ਜਿਹੜਾ ਟਿਕਾਅ ਵਿੱਚ ਆ ਸਕਦਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਨਹੀਂ ਤਾਂ ਮਨ ਜਿਹੜਾ ਉਹ ਡਾਵਾਂ ਡੋਲ ਹਰ ਵੇਲੇ ਦੌੜਿਆ ਭੱਜਿਆ ਫਿਰਦਾ ਰਹਿੰਦਾ। ਭਗਤ ਕਬੀਰ ਸਾਹਿਬ ਜੀ ਨੇ ਬਸੰਤ ਰਾਗ ਦੀ ਭਗਤ ਬਾਣੀ 'ਚ ਬਚਨ ਫਰਮਾਏ ਨੇ ਕਿ ਮਨ ਦੀ ਅਵਸਥਾ ਕੁਝ ਐਸੀ ਹੈ, ਪਗਾ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਨਿੰਦਰਾ ਬਿਨ ਨਰ ਪੈ ਸੋਵੈ, ਬਿਨ ਬਾਸਨ ਖੀਰ ਬਿਲੋਵੈ, ਔਸਤਨ ਬਿਨ ਗਊ ਲਵੇਰੀ, ਪੈਂਡੇ ਬਿਨ ਬਾਟ ਕਨੇਰੀ, ਬਿਨ ਸਤਿਗੁਰ ਬਾਟ ਨਾ ਪਾਈ, ਕਹੋ ਕਬੀਰ ਸਮਝਾਈ। ਸੋ ਉਹਨਾਂ ਨੇ ਬਚਨ ਫਰਮਾਏ ਨੇ ਕਿ ਪਗਾ ਬਿਨ ਹੁਰੀਆ ਮਾਰਤਾ, ਪ੍ਰਤੱਖ ਪੈਰਾਂ ਤੋਂ ਬਗੈਰ ਸੰਕਲਪਾਂ ਵਿਕਲਪਾਂ ਦੇ ਨਾਲ ਇੰਨਾ ਮਨ ਦੌੜਨ ਵਾਲਾ ਭੱਜਣ ਵਾਲਾ ਹੈ, ਜਿਸ ਦੇ ਮੁਕਾਬਲੇ ਤੇ ਦੁਨੀਆਂ ਦੀ ਕੋਈ ਵੀ ਤੇਜ਼ ਤੁਰਨ ਵਾਲੀ ਚੀਜ਼ ਨਹੀਂ ਹੈ। ਭਾਵੇਂ ਵਿਦਵਾਨ ਲੋਕਾਂ ਨੇ ਮੰਨਿਆ ਵੀ ਚੱਲ ਦਲ ਪਤਲ ਪਤਾਕ ਪੜ ਦਾਮਨ ਕਸ਼ਪ ਮਾਥ, ਭੂਤ ਦੀਪ ਦੀਪਕ ਸਿਖਾ ਯੋ ਮਨ ਬਿਰਤ ਅਨਾਥ, ਦੁਨੀਆਂ ਦੀਆਂ ਕੁਝ ਚੀਜ਼ਾਂ ਚੰਚਲ ਮੰਨੀਆਂ ਹੋਈਆਂ ਨੇ ਤੇਜ਼ ਚੱਲਣ ਵਾਲੀਆਂ। ਪਿੱਪਲ ਦਾ ਪੱਤਾ ਜਿਹੜਾ ਹੁੰਦਾ ਉਹ ਆਖਰੀ ਕਰੂਮਰੀ ਵਾਲਾ, ਉਹ ਹਰ ਵੇਲੇ ਹਿੱਲਦਾ ਰਹਿੰਦਾ, ਟਿਕਾਅ ਵਿੱਚ ਨਹੀਂ ਰਹਿੰਦਾ। ਕਛੂ ਕੁੰਮੇ ਦੀ ਸਿਰੀ ਬੜੀ ਚੰਚਲ ਮੰਨੀ ਹੋਈ ਹੈ, ਕਦੇ ਉਹ ਅੰਦਰ ਨੂੰ ਕਰਦਾ, ਕਦੇ ਉਹ ਬਾਹਰ ਨੂੰ ਕਰਦਾ, ਇੱਕ ਥਾਂ 'ਤੇ ਟਿਕਾਉਂਦਾ ਨਹੀਂ। ਭੂਤ ਦੇ ਮੂੰਹ ਦੀ ਅੱਗ ਬੜੀ ਚੰਚਲ ਮੰਨੀ ਹੋਈ ਹੈ, ਕਦੇ ਜਦੋਂ ਸਾਹ ਬਾਹਰ ਨੂੰ ਕੱਢਦਾ ਲਾਟ ਨਿਕਲਦੀ ਹੈ, ਅੰਦਰ ਨੂੰ ਕੱਢਦਾ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਕਾਲਖ ਵਾਲਾ ਧੂੰਆਂ ਜਿਹੜਾ ਦੀਵੇ ਦਾ ਹੁੰਦਾ, ਉਹ ਹਰ ਵੇਲੇ ਹਿੱਲਦਾ ਰਹਿੰਦਾ, ਇੱਕ ਥਾਂ 'ਤੇ ਟਿਕਦਾ ਨਹੀਂ। ਆਕਾਸ਼ ਦੀ ਬਿਜਲੀ ਜਿਹੜੀ ਹੈ ਉਹ ਬੜੀ ਭਾਰੀ ਚੰਚਲ ਮੰਨੀ ਹੈ, ਛਿਣਕਾਲ 'ਚ ਚਮਕਾਰਾ ਜਿਹਾ ਮਾਰ ਕੇ ਅਤੇ ਫਿਰ ਬੱਦਲਾਂ ਵਿੱਚ ਅਲੋਪ ਹੋ ਜਾਂਦੀ ਹੈ। ਆ ਦੂਸਰੀ ਬਿਜਲੀ ਵੀ ਜਿਹੜੀ ਹੈ ਬੜੀ ਤੇਜ਼ ਚੱਲਣ ਵਾਲੀ ਇਹ ਮੰਨੀ ਹੋਈ ਹੈ। ਸੋ ਦੁਨੀਆਂ ਦੀਆਂ ਬੜੀਆਂ ਵਸਤੂਆਂ ਚੰਚਲ ਮੰਨੀਆਂ ਹੋਈਆਂ ਨੇ, ਪਰ ਜਿੰਨਾ ਮਨ ਚੰਚਲ ਹੈ ਇੰਨੀ ਵਸਤੂ ਹੋਰ ਕੋਈ ਚੰਚਲ ਨਹੀਂ। ਬਿਜਲੀ ਤੇਜ਼ ਚੱਲਣ ਵਾਲੀ ਉਹ ਵੀ ਸਕਿੰਟ ਕੋਈ ਲਾਉਂਦੀ ਹੋਵੇਗੀ, ਪਰ ਮਨ ਜਿਹੜਾ ਇੱਥੇ ਬੈਠਾ ਹੋਇਆ ਸੰਕਲਪਾਂ ਵਿਕਲਪਾਂ ਦੀਆਂ ਐਸੀਆਂ ਲਾਂਘਾਂ ਪੁੱਟਦਾ ਹੈ, ਸੱਤ ਸਮੁੰਦਰੋਂ ਪਾਰ ਝੱਟ ਛਿਣ ਕਾਲ ਵਿੱਚ, ਕਦੇ ਉੱਥੇ ਅਤੇ ਕਦੇ ਇੱਥੇ, ਕਦੇ ਕਿਤੇ ਜਾ ਆਉਂਦਾ, ਕਦੇ ਕਿਤੇ ਗੇੜੇ ਕੱਢਦਾ ਫਿਰਦਾ, ਇੱਕ ਥਾਂ 'ਤੇ ਇਹ ਟਿਕਣ ਵਾਲਾ ਨਹੀਂ। ਗੁਰੂ ਕੀ ਕਿਰਪਾ ਹੋਵੇ, ਜਿਨ੍ਹਾਂ 'ਤੇ ਪਰਮੇਸ਼ਰ ਦੀ ਵਿਸ਼ੇਸ਼ ਤੌਰ 'ਤੇ ਰਹਿਮਤ ਹੁੰਦੀ ਹੈ, ਉਹਨਾਂ ਦਾ ਮਨ ਟਿਕਾਅ ਦੇ ਸਹਿਤ ਹੁੰਦਾ ਹੈ। ਸਤਿਗੁਰਾਂ ਨੇ ਆਖਿਆ ਗਰੀਬ ਨਿਵਾਜ ਨੇ ਕਿ ਬਾਹਰ ਤੁਰੇ ਫਿਰਨਾ, ਜੰਗਲਾਂ 'ਚ ਭਟਕਣਾ, ਉੱਥੇ ਜਾ ਕੇ ਵੀ ਜੇ ਮਨ ਦਾ ਟਿਕਾਅ ਨਹੀਂ ਬਣਿਆ ਤਾਂ ਕੀ ਲਾਭ ਹੋਇਆ। ਸਰੀਰ ਨੂੰ ਕਸ਼ਟ ਦਿੱਤੇ ਪਰ ਫਿਰ ਵੀ ਕਈਆਂ ਨੇ ਕੰਨ ਪਾੜ ਲਏ, ਬਲੌਰ ਦੀਆਂ ਮੁੰਦਰਾਂ ਪਾ ਲਈਆਂ, ਕਈਆਂ ਨੇ ਜਿਉਂਦਿਆਂ ਹੀ ਗਲ 'ਚ ਖਫਣ ਪਾ ਲਏ ਵੀ ਖਫਣੀ ਪਾ ਲਓ, ਕਈ ਤਰ੍ਹਾਂ ਦੇ ਭੇਸ, ਕਈਆਂ ਨੇ ਕਈ ਪ੍ਰਕਾਰ ਦੇ ਯਤਨ ਕੀਤੇ ਪਰ ਮਨ ਟਿਕਾਅ ਵਿੱਚ ਨਾ ਆਇਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਭਾਓ ਭਗਤੀ ਦਾ ਐਸਾ ਸਿੱਧਾ ਰਸਤਾ ਦਰਸਾਇਆ ਵੀ ਗੁਰੂ ਕੇ ਸਿੱਖੋ ਤੁਹਾਡੇ ਵਾਸਤੇ ਨਿਯਮ ਹੈ, ਸਿਧਾਂਤ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਪ੍ਰਤੀ ਹੈ, ਸੰਦਿਆਂ ਖੈਲਾਂਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਸਿੱਖ ਪਰਿਵਾਰ ਵਿੱਚ ਰਵੇ, ਗ੍ਰਹਿਸਥ ਜੀਵਨ ਵਿੱਚ ਰਵੇ, ਪਰਿਵਾਰ ਦੀ ਪਰਵਿਸ਼ ਪਾਲਣਾ ਕਰੇ, ਧਰਮ ਦੀ ਕਿਰਤ ਕਰੇ, ਸੱਚ ਦੇ ਨਾਲ ਜੁੜੇ, ਆਪਣੇ ਦ੍ਰਿੜ ਵਿਸ਼ਵਾਸ ਤੁਰਕੀ ਬਾਣੀ ਦੇ ਉੱਪਰ ਕਰੇ। ਉਹ ਗੁਰੂ ਕਾ ਸਿੱਖ ਘਰ ਵਿੱਚ ਰਹਿੰਦਾ ਹੋਇਆ ਹੀ ਮੁਕਤ ਹੈ, ਉਹਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਸੋ ਸਤਿਗੁਰੂ ਨੇ ਐਸਾ ਸਿੱਧਾ ਰਸਤਾ ਸਾਨੂੰ ਦਰਸਾਇਆ ਵੀ ਤੁਹਾਨੂੰ ਕੋਈ ਲੋੜ ਨਹੀਂ ਐਵੇਂ ਹੋਰ ਕੋਈ ਯਤਨ ਕਰਦੇ, ਅੱਗ ਦੀਆਂ ਧੂਣੀਆਂ ਬਾਲ ਕੇ ਬੈਠੇ ਰਹੋ, ਜਾਂ ਹਵਨ ਕਰਦੇ ਫਿਰੋ, ਜਾਂ ਕੋਈ ਹੋਰ ਇਵੇਂ ਥਾਵਾਂ 'ਤੇ ਭਟਕਦੇ ਰਹੋ। ਸਿੱਖ ਨੇ ਕੇਵਲ ਆਪਣੇ ਗੁਰੂ ਦੇ ਉੱਪਰ ਵਿਸ਼ਵਾਸ ਸ਼ਰਧਾ ਭਾਵਨਾ ਰੱਖਣੀ ਹੈ। ਜਦੋਂ ਐਸੀ ਗੁਰੂ ਕੀ ਕਿਰਪਾ ਹੋਵੇਗੀ, ਸਤਿਗੁਰੂ ਦੇ ਉੱਪਰ ਵਿਸ਼ਵਾਸ ਹੋਵੇਗਾ, ਗੁਰਸਿੱਖ ਮੀਤ ਚੱਲਹੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨਹੋ, ਹਰ ਹਰ ਕਥਾ ਨਿਰਾਲੇ। ਗੁਰੂ ਕੇ ਸਿੱਖੋ ਮਿੱਤਰੋ, ਗੁਰੂ ਕੀ ਚਾਲੀ ਮਰਿਆਦਾ ਦੇ ਉੱਪਰ ਚੱਲੋ। ਉਹ ਕੀ ਹੈ ਕਿ ਗੁਰੂ ਕੀ ਮਰਿਆਦਾ ਕੀ ਹੈ? ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋ ਗੁਰ ਕਹੈ ਸੋਈ ਪਲ ਮਾਨਹੋ, ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨੋ। ਹਿਰਦੇ ਵਿੱਚ ਗੁਰੂ ਕੇ ਬਚਨਾਂ ਨੂੰ ਥਾਂ ਦਈਏ, ਫਿਰ ਹੋਵੇਗਾ ਭਲਾ, ਫਿਰ ਮਨ ਵਿੱਚ ਕਾਬੂ ਵਿੱਚ ਆਵੇਗਾ ਤੇ ਗੁਰੂ ਕੀ ਹੋਵੇਗੀ ਕਿਰਪਾ। ਸੋ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਾ ਪਵਿੱਤਰ ਉਪਦੇਸ਼ ਕਿ ਇਹ ਸਰੀਰ ਪਰਮੇਸ਼ਰ ਨੇ ਬਖਸ਼ਿਆ ਹੋਇਆ, ਇਹਦੇ ਨਾਲ ਇਹ ਮਨੁੱਖਾ ਜਨਮ ਦੀ ਇੱਕ ਵਾਰੀ ਕੁਦਰਤ ਨੇ ਬਖਸ਼ੀ ਹੋਈ ਹੈ। 84 ਲੱਖ ਜੂਨ ਦਾ ਗੇੜਾ ਹੈ, 83,99,999 ਜੂਨਾਂ ਭੋਗਣ ਤੋਂ ਬਾਅਦ ਇਹ ਮਨੁੱਖਾ ਜਨਮ ਜਿਹੜਾ ਇਹ ਵਾਰੀ ਕੁਦਰਤ ਨੇ ਸਾਨੂੰ ਦਿੱਤੀ ਹੋਈ ਹੈ, ਸਮਾਂ ਬਖਸ਼ਿਆ ਹੋਇਆ ਹੈ ਵਾਹਿਗੁਰੂ ਦੀ ਯਾਦ ਪਾਉ ਭਗਤੀ ਸਿਮਰਨ ਕਰਨ ਵਾਸਤੇ, ਕੇਵਲ ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ, ਹੰਡਾਉਣ ਵਾਸਤੇ ਅਸੀਂ ਸੰਸਾਰ ਤੇ ਨਹੀਂ ਆਏ। ਸਤਿਗੁਰੂ ਨੇ ਸਾਨੂੰ ਥਾਂ ਥਾਂ ਤੇ ਉਪਦੇਸ਼ ਦਿੱਤਾ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿੱਤ ਕੋ ਫਕੜੇ ਸੌ ਮੁੱਕਦੀ ਚੱਲੀ ਰਹਿਣ, ਤੇਰੀ ਉਮਰ ਰੂਪੀ ਰਾਤ ਮੁੱਕਦੀ ਜਾ ਰਹੀ ਹੈ, ਤੂੰ ਕੋਈ ਲਾਭ ਲੈਣ ਵਾਸਤੇ ਆਇਆ। ਪਰੈਰਾ ਸਾਹਿਬ ਦੇ ਪਾਠ ਚ ਅਸੀਂ ਰੋਜ਼ ਹੀ ਪੜ੍ਹਦੇ ਹਾਂ, ਪਹੀ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹਰੇਕ ਵਸਤੂ ਦਾ ਕੁਦਰਤ ਨੇ ਨੇਮ ਨਿਯਮ ਨਿਯਤ ਕੀਤਾ ਹੋਇਆ, ਸਮਾਂ ਨਿਯਤ ਕੀਤਾ ਹੋਇਆ। ਮਨੁੱਖਾ ਜਨਮ ਦੇ ਅੰਦਰ, ਕਲਯੁਗ ਦੇ ਅੰਦਰ ਹਜ਼ੂਰ ਨੇ ਨਾਮ ਦੀ ਦਾਤ ਸਾਨੂੰ ਬਖਸ਼ੀ ਹੈ। ਤੇ ਸਤਿਗੁਰੂ ਕਹਿੰਦੇ ਨੇ, ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੋ ਬੋਵਹੋ, ਅਨਰੂਤ ਨਾਹੀ ਨਾਹੀ, ਮਤ ਪਰਮ ਪੂਲਹ ਪੂਲਹੋ, ਮਨ ਰੁੱਤ ਨਾਮ ਰੇ। ਮਨਾ ਇਹ ਨਾਮ ਜਪਣ ਦੀ ਰੁੱਤ ਹੈ, ਕਲਯੁਗ ਦਾ ਸਮਾਂ ਪਰਮੇਸ਼ਰ ਨੇ ਨਾਮ ਜਪਣ ਵਾਸਤੇ ਬਖਸ਼ਿਆ ਹੋਇਆ। ਰੁੱਤ ਹੋਰ ਹੋਵੇ ਤੇ ਫਸਲ ਹੋਰ ਬੀਜਦੀਏ, ਉਹ ਵੱਧਦੀ ਫੁੱਲਦੀ ਨਹੀਂ। ਇਸੇ ਤਰ੍ਹਾਂ ਹੋਰ ਕਲਯੁਗ ਦੇ ਸਮੇਂ ਚ ਹਜ਼ੂਰ ਕਹਿੰਦੇ ਨੇ, ਕੇਵਲ ਨਾਮ ਜਪਣ ਦਾ ਹੀ ਸਮਾਂ ਹੈ। ਆਨ ਰੂਤੀ ਆਨ ਬੋਈਐ, ਫਲ ਨਾ ਫੁੱਲੈ ਤਾਹੇ, ਸੋ ਉਹ ਵੱਧਦੀ ਫੁੱਲਦੀ ਫਸਲ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਇਹ ਵੱਤਰ ਸਮਾਂ ਮਿਲਿਆ ਹੋਇਆ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਦਾ, ਬੜੇ ਲੰਮੇ ਅਰਸੇ ਤੋਂ ਬਾਅਦ, ਬੜੀਆਂ ਟੇਢੀਆਂ ਜੂਨਾਂ ਭੋਗਣ ਤੋਂ ਬਾਅਦ, ਕਈ ਜਨਮ ਪਹਿ ਕੀਟ ਪਤੰਗਣ, ਕਈ ਜਨਮ ਗਜ ਮੀਨ ਕੁਰੰਗਣ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਬੇ ਅਰਸੇ ਤੋਂ ਬਾਅਦ ਇਹ ਪਰਮੇਸ਼ਰ ਨੇ ਮਨੁੱਖਾ ਜਨਮ ਦੀ ਵਾਰੀ ਬਖਸ਼ੀ ਹੋਈ ਹੈ। ਇਹ ਸਮਾਂ ਦਿੱਤਾ ਹੋਇਆ ਕਿ ਹੇ ਪ੍ਰਾਣੀ, ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ, ਧਰਮ ਦਾ ਵਿਹਾਰ, ਸੱਚ ਬੋਲਣਾ, ਸੱਚ ਤੇ ਪਹਿਰਾ ਦੇਣਾ। ਜੇ ਖਾਣ ਪੀਣ ਤੱਕ ਕੇਵਲ ਗੱਲ ਹੋਵੇ ਤਾਂ ਸਿਆਣੇ ਲੋਕਾਂ ਨੇ ਵੀ ਉਪਦੇਸ਼ ਦਿੰਦਿਆਂ ਹੋਇਆਂ ਬਚਨ ਕਹੇ ਨੇ, ਮਹਾਂਪੁਰਸ਼ਾਂ ਪਰਮੇਸ਼ਰ ਦੇ ਪਿਆਰਿਆਂ ਨੇ, ਕਿ ਕੇਵਲ ਖਾਣ ਪੀਣ ਤੱਕ ਹੇ ਜੀਵ ਤੂੰ ਸੰਸਾਰ ਤੇ ਨਹੀਂ ਆਇਆ। ਭਗਤ ਫਰੀਦ ਸਾਹਿਬ ਜੀ ਦੇ ਬਚਨ ਪੜ੍ਹ ਲਈਏ, ਉਹ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਦਿਨ ਦੇ ਚਾਰ ਪੈਰ ਵਿਹਾਰਾਂ ਵਿੱਚ ਲੰਘ, ਰਾਤ ਦੇ ਚਾਰ ਪੈਰ ਘਰਾੜੇ ਮਾਰਦੇ ਲੰਘ ਸੁੱਤਿਆਂ। ਸੋ ਪ੍ਰਮਾਤਮਾ ਖੁਦਾਵੰਦ ਕਰੀਮ ਅੱਲਾ ਤਾਲਾ ਪੁੱਛੇਗਾ, ਤੂੰ ਸੰਸਾਰ ਤੇ ਆਇਆ ਸੀ ਤੇ ਕੀ ਲੈਣ ਵਾਸਤੇ ਆਇਆ ਸੀ, ਤੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ, ਕਿਸ ਵਾਸਤੇ ਪਰਮੇਸ਼ਰ ਨੇ ਤੈਨੂੰ ਭੇਜਿਆ, ਕਦੇ ਖਿਆਲ ਕਰਕੇ ਵੇਖ। ਜੇ ਕੇਵਲ ਖਾਣ ਪੀਣ ਤੱਕ ਹੋਵੇ ਤਾਂ ਬਾਕੀ ਜੂਨਾਂ ਚ ਵੀ ਖਾਣਾ ਪੀਣਾ ਕੋਈ ਬੰਦ ਨਹੀਂ ਹੋ ਜਾਂਦਾ, ਉਹਨਾਂ ਵਾਸਤੇ ਵੀ ਖਾਣਾ ਪੀਣਾ ਤਾਂ ਬਹੁਤ ਵਧੀਆ। ਸੋਹਣੇ ਕੱਪੜੇ ਵੀ ਪਰਮੇਸ਼ਰ ਨੇ ਢੰਗ ਤਰੀਕੇ ਬਣਾਏ ਹੋਏ ਨੇ ਤੇ ਲੋਕ ਉਹਨਾਂ ਨੂੰ ਵੀ ਪਾਈ ਜਾਂਦੇ ਨੇ। ਸੋ ਇਹ ਕੇਵਲ ਮਨੁੱਖਾ ਜਨਮ ਵਿੱਚ ਹੀ ਖਾਣਾ ਪੀਣਾ ਨਹੀਂ, ਬਾਕੀ ਜੂਨਾਂ ਚ ਵੀ ਚੱਲਦਾ ਰਹਿੰਦਾ। ਸਿਆਣੇ ਲੋਕਾਂ ਦਾ ਕਥਨ ਹੈ, ਨਿੰਦਰਾ ਭੋਜਨ ਭੋਗ ਪਏ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸਮਾਨ। ਜਿਹੜੇ ਮਨੁੱਖ ਨੂੰ ਸਵੈ ਸਰੂਪ ਦਾ ਗਿਆਨ ਨਹੀਂ, ਉਹਦੀ ਜ਼ਿੰਦਗੀ ਤਾਂ ਪਸ਼ੂ ਦੀ ਜ਼ਿੰਦਗੀ ਦੇ ਤੁੱਲ ਹੈ। ਸੋ ਖਿਆਲ ਕਰਕੇ ਵੇਖੀਏ ਤਾਂ ਕਹਿੰਦੇ ਨੇ ਨਿੰਦਰਾ ਭੋਜਨ ਭੋਗ ਪਏ। ਨਿੰਦਰਾ ਨਾਮ ਹੈ ਸੌਂ ਜਾਣਾ, ਪਦਾਰਥ ਛਕ ਲੈ ਸੌਂ ਲਿਆ। ਇਹ ਕੰਮ ਬੰਦਾ ਵੀ ਸੌਣ ਦਾ ਕੰਮ ਕਰਦਾ ਤੇ ਪਸ਼ੂ ਵੀ ਸੌਂ ਜਾਂਦਾ, ਉਹ ਪੱਠਿਆਂ ਨਾਲ ਢਿੱਡ ਭਰ ਕੇ ਖਾ ਕੇ ਸੌਂ ਜਾਂਦਾ, ਅਸੀਂ ਰੋਟੀ ਪ੍ਰਸ਼ਾਦਾ ਛਕ ਕੇ ਸੌਂ ਜਾਂਦੇ ਹਾਂ, ਪਾਣੀ ਪੀ ਲਿਆ ਉਹ ਵੀ ਪੀ ਲੈਂਦੇ ਆ, ਅਸੀਂ ਵੀ ਪੇਟ ਭਰ ਲੈਂਦੇ ਹਾਂ ਉਹ ਵੀ ਭਰ ਲੈਂਦਾ। ਸੋ ਇਸੇ ਤਰ੍ਹਾਂ ਸਾਰਾ ਦਿਨ ਕੰਮ ਕਾਰ ਪਸ਼ੂ ਵੀ ਕਰਦਾ ਰਹਿੰਦਾ ਤੇ ਅਸੀਂ ਵੀ ਕਰਦੇ ਰਹਿੰਦੇ ਹਾਂ। ਸੋ ਉਹ ਬਰਾਬਰ ਬਰਾਬਰ ਇਹ ਸਾਰਾ ਕੰਮ ਚੱਲਦਾ। ਵਿਸ਼ੇ ਵਿਕਾਰ ਪਸ਼ੂ ਜੂਨੀ ਚ ਵੀ ਭੋਗੇ ਜਾਂਦੇ ਨੇ, ਮਨੁੱਖ ਜੂਨੀ ਚ ਵੀ ਇਸੇ ਤਰ੍ਹਾਂ ਭੋਗੇ ਜਾਂਦੇ ਨੇ। ਫਿਰ ਸਾਧ ਸੰਗ ਜੀ, ਉਹਨਾਂ ਦੇ ਪਸ਼ੂ ਦੀ ਕਿਰਿਆ ਹੈ ਵੀ ਤਗੜੇ ਤੋਂ ਡਰ ਜਾਂਦਾ ਤੇ ਮਾੜੇ ਨੂੰ ਡਰਾ ਲੈਂਦਾ। ਇਸੇ ਤਰ੍ਹਾਂ ਮਨੁੱਖ ਸੁਭਾਅ ਹੈ, ਉਹ ਤਗੜੇ ਤੋਂ ਡਰ ਜਾਂਦਾ ਤੇ ਮਾੜੇ ਨੂੰ ਉਹ ਵੀ ਡਰਾ ਲੈਂਦਾ, ਇਹ ਮਨੁੱਖੀ ਸੁਭਾਅ ਵੀ ਐਸਾ ਹੀ ਹੈ। ਜੇ ਕੇਵਲ ਇੰਨਾ ਕੀ ਕੰਮ ਹੈ, ਅਸੀਂ ਖਿਆਲ ਕਰਕੇ ਵੇਖੀਏ ਜਦੋਂ ਸਟੋਰਾਂ ਚ ਆਪਾਂ ਜਾਂਦੇ ਹਾਂ, ਜਿੰਨਾ ਕੁ ਬੰਦੇ ਦੇ ਖਾਣ ਵਾਸਤੇ ਸਮਾਨ ਪਿਆ, ਉਨਾ ਕੁ ਗੋਰਿਆਂ ਨੇ ਕੁੱਤੀਆਂ ਬਿੱਲੀਆਂ ਵਾਸਤੇ ਵੀ ਰੱਖਿਆ ਹੋਇਆ ਹੈ। ਸਟੋਰ ਭਰੇ ਹੋਏ ਨੇ ਇਹ ਬਿੱਲੀਆਂ ਵਾਸਤੇ, ਔਰ ਇਸ ਤਰ੍ਹਾਂ ਬ੍ਰੈਡ ਆਦਿ ਹੋਰ ਕਈ ਪ੍ਰਕਾਰ ਦਾ ਆਪਾਂ ਬਿਸਕੁਟ ਵੇ ਰਹੇ ਹਾਂ। ਜੇ ਕੇਵਲ ਖਾਣ ਪੀਣ ਤੱਕ ਹੈ ਤੇ ਉਹਨਾਂ ਵਾਸਤੇ ਬੜਾ ਕੁਝ ਰੱਖਿਆ ਹੋਇਆ ਹੈ। ਜੇ ਕੇਵਲ ਕੱਪੜੇ ਪਹਿਨਣ ਤੱਕ ਸੀਮਤ ਹਾਂ ਤੇ ਫਿਰ ਤਾਂ ਅਮੀਰ ਘਰਾਂ ਦੇ ਕੁੱਤਿਆਂ ਦੇ ਬੜੀਆਂ ਸੋਹਣੀਆਂ ਝੱਗੀਆਂ ਜਿਹੀਆਂ ਕਢਾਈ ਕਰਕੇ ਪਾਈਆਂ ਹੁੰਦੀਆਂ ਨੇ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਹਾਥੀਆਂ ਦੀਆਂ ਕਿਆ ਸੋਹਣੀਆਂ ਅੰਬਾਰੀਆਂ ਸਜਾਈਆਂ ਜਾਂਦੀਆਂ ਨੇ, ਸੋ ਘੋੜਿਆਂ ਨੂੰ ਕਿਆ ਸੋਹਣਾ ਸ਼ਿੰਗਾਰਿਆ ਜਾਂਦਾ, ਉੱਪਰ ਸੋਹਣੇ ਕਾਠੀਆਂ ਜੀਨਾਂ ਪਾ ਕਰਕੇ। ਸੋ ਇੰਨਾ ਕੁ ਕੇਵਲ ਕਰਮ ਭੋਗਣ ਦੇ ਨਾਲ ਇਹ ਜੂਨਾਂ ਬਾਕੀਆਂ ਚ ਵੀ ਸਿਲਸਿਲਾ ਚੱਲਦਾ ਰਹਿੰਦਾ। ਸੋ ਕਈ ਵਾਰ ਬੇਨਤੀ ਕਰੀ ਦੀ ਹੈ ਕਿ ਕੁਦਰਤ ਵੱਲੋਂ ਐਸਾ ਕੁ ਪਰਮੇਸ਼ਰ ਦਾ ਸਾਰਿਆਂ ਦੇ ਉੱਪਰ ਹੀ ਐਸੀ ਪਰਮੇਸ਼ਰ ਦੀ ਕਿਰਪਾ ਹੈ, ਆ ਗਰਮੀਆਂ ਦੇ ਜੋ ਦਿਨ ਆਉਂਦੇ ਨੇ, ਭਾਦਰੋਂ ਦੇ ਦਿਨ ਆਉਂਦੇ ਹਨ, ਜਦੋਂ ਇੰਡੀਆ ਚ ਕਈਆਂ ਵੀਰਾਂ ਨੇ ਵੇਖਿਆ ਹੋਵੇਗਾ, ਜਦੋਂ ਮਰੋੜਾ ਜਿਹਾ ਵੱਜਦਾ ਬਾਰਿਸ਼ ਪੈਣ ਤੋਂ ਬਾਅਦ, ਖਾਲੇ ਵਾਲੇ ਘਾਵਾਂ ਘਾਹ ਵਾਲੇ ਜਿਹੜੇ ਖਾਲ ਪੁਰਾਣੇ ਨੇ ਉਹਨਾਂ ਵਿੱਚੋਂ ਕੀੜਾ ਨਿਕਲਦਾ, ਕੀੜਾ ਉਹਦੇ ਉੱਪਰ ਇੰਨੀ ਲਾਲ ਸੁਰਖ ਰੰਗ ਦੀ ਜੱਤ ਚੜਾਈ ਹੋਈ ਪਰਮੇਸ਼ਰ ਨੇ, ਇਉਂ ਜਾਪਦਾ ਵੀ ਆ ਸ਼ਨੀਲ ਬਣਾਉਣ ਵਾਲੀਆਂ ਫੈਕਟਰੀਆਂ ਨੇ ਉਸ ਕੀੜੇ ਦੀ ਵੱਲ ਵੇਖ ਕੇ ਹੀ ਕਾਢ ਕੱਢੀ ਹੋਵੇ। ਅਸੀਂ ਸੋਹਣਾ ਕੱਪੜਾ ਪਾ ਲਿਆ, ਕੋਈ ਔਖੀ ਵੱਡੀ ਗੱਲ ਨਹੀਂ, ਇਹ ਤਾਂ ਕੀੜੇ ਨੂੰ ਵੀ ਪਰਮੇਸ਼ਰ ਦਿੱਤਾ ਹੋਇਆ ਸ਼ਨੀਲ ਵਰਗਾ ਏਡਾ ਸੋਹਣਾ ਸੁੰਦਰ ਲਾਲ ਸੁਰਖ ਰੰਗ ਦਾ ਕੱਪੜਾ। ਸੋ ਕੇਵਲ ਕੱਪੜੇ ਪਾ ਲੈਣੇ, ਖਾ ਲੈਣਾ, ਪੀ ਲੈਣਾ, ਸੌ ਲੈਣਾ, ਹੰਡਾ ਲੈਣਾ, ਇੰਨਾ ਕੁ ਮਨੁੱਖੀ ਜ਼ਿੰਦਗੀ ਦਾ ਕਰਮ ਨਹੀਂ। ਜੇ ਇੰਨਾ ਹੀ ਕਰਮ ਹੈ ਤੇ ਹਜ਼ੂਰ ਵਿਦਵਾਨਾਂ ਦੀ ਰਾਏ ਨੂੰ ਹੋਰ ਉਤਸ਼ਾਹ ਦਿੰਦੇ ਹੋਏ ਫਰਮਾਉਂਦੇ ਨੇ, ਉਹਨਾਂ ਮਨੁੱਖਾਂ ਨੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਭੁਲਾਇਆ ਤੇ ਕੇਵਲ ਖਾਣ ਪੀਣ ਤੱਕ ਸਹਿਮਤ ਨੇ, ਸਤਿਗੁਰੂ ਕਹਿਣ ਲੱਗੇ ਉਹ ਠੀਕ ਹੀ ਬਚਨ ਟੁੱਕਦੇ ਨੇ, ਕਰਤੂਤ ਪਸ਼ੂ ਕੇ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਸੋ ਕੇਵਲ ਮਨੁੱਖ ਖਾਣ ਪੀਣ ਪਦਾਰਥਾਂ ਦੇ ਭੋਗਣ ਵਾਸਤੇ ਸੰਸਾਰ ਤੇ ਨਹੀਂ ਆਇਆ, ਇਹ ਸੰਸਾਰ ਤੇ ਪਰਮੇਸ਼ਰ ਨੇ ਆਉਣ ਦਾ ਸਾਨੂੰ ਇਹ ਬਖਸ਼ਿਸ਼ ਕੀਤੀ, ਹੇ ਜੀਵ ਤੂੰ ਲਾਭ ਲੈਣ ਵਾਸਤੇ ਆਇਆ, ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਨ ਵਾਸਤੇ ਆਇਆ। ਸੋ ਉਸ ਮਾਲਕ ਦਾ ਚਿੰਤਨ ਕਰ, ਉਹਦਾ ਸਿਮਰਨ ਕਰ ਜਿਸ ਨੇ ਤੈਨੂੰ ਸੰਸਾਰ ਦੀ ਯਾਤਰਾ ਤੇ ਭੇਜਿਆ, ਉਸ ਮਾਲਕ ਦੀ ਕਦੇ ਯਾਦ ਵਿੱਚ ਵੀ ਜੁੜ, ਔਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ। ਸਤਿਗੁਰੂ ਨੇ ਗੁਰਬਾਣੀ ਚ ਹੋਰ ਪ੍ਰਮਾਣ ਵੀ ਦਿੱਤੇ ਹੋਏ ਨੇ। ਸਤਿਗੁਰੂ ਕਹਿੰਦੇ ਨੇ, ਹੇ ਜੀਵ ਜਦੋਂ ਤੂੰ ਮਾਂ ਦੇ ਗਰਭ ਚ ਪੁੱਠਾ ਲੜਕਦਾ ਸੈਂ, ਉਸ ਵੇਲੇ ਇਕਰਾਰ ਕੀਤੇ ਸੀ ਮਾਲਕ ਦੇ ਨਾਲ, ਹੇ ਮਾਲਕ ਮੈਨੂੰ ਐਸ ਮਾਂ ਦੇ ਗਰਭ ਦੀ ਜਠਰਾਗਣ ਅਗਨੀ ਵਿੱਚੋਂ ਕੱਢ, ਮੈਂ ਤੇਰਾ ਸਵਾਸ ਸਵਾਸ ਸਿਮਰਨ ਕਰਾਂਗਾ। ਉੱਥੇ ਤੂੰ ਪੁੱਠਾ ਲੜਕਦਾ ਸੀ ਔਰ ਮੂੰਹ ਤੇਰਾ ਥੱਲੇ ਨੂੰ ਸੀ, ਲੱਤਾਂ ਤੇਰੀਆਂ ਉੱਪਰ ਨੂੰ ਸੀ, ਮੁੱਖ ਤਲ ਹੈ, ਪੈਰ ਉੱਪਰ ਹੈ, ਵਸੰਦੋ ਕੋਥੜੈ ਥਾਏ, ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰੈ ਜਿਸ ਦੈ ਨਾਏ। ਪੁੱਠਾ ਲੜਕਦਾ ਸੀ, ਮਾਂ ਦੇ ਖਾਧੇ ਹੋਏ ਭੋਜਨ ਦੀ ਬਣੀ ਵਿਸ਼ਟਾ ਤੇਰੇ ਮੂੰਹ ਦੇ ਅੱਗੋਂ ਦੀ ਲੰਘਦੀ ਸੀ, ਉਸ ਵੇਲੇ ਕਹਿੰਦਾ ਸੀ ਹੇ ਮਾਲਕ ਮੈਂ ਧਰਮ ਦੀ ਕਿਰਤ ਕਰਾਂਗਾ, ਸੱਚ ਬੋਲਾਂਗਾ, ਤੇਰਾ ਨਾਮ ਜਪਾਂਗਾ, ਬੰਦਗੀ ਕਰਾਂਗਾ। ਪਰ ਜਦੋਂ ਨੀਅਤ ਸਮੇਤ ਪਰਮੇਸ਼ਰ ਨੇ ਤੈਨੂੰ ਮਾਂ ਦੇ ਗਰਭ ਚੋਂ ਬਾਹਰ ਲੈ ਆਂਦਾ, ਐਸੀ ਤੇਰੀ ਹਾਲਤ ਹੋ ਗਈ, ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਉਦੋਂ ਹੀ ਮਾਲਕ ਭੁੱਲ ਗਿਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤ ਆਇਆ। ਜਿਹੜੀ ਲਿਵ ਲੱਗੀ ਹੋਈ ਸੀ ਮਾਲਕ ਨਾਲ, ਉਹ ਚਾਟੀ ਟੁੱਟ ਗਈ, ਚਾਟੀ ਐਸਾ ਗਲਬਾ ਪਾ ਗਿਆ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨਾ ਪੁੱਛੇ ਜਾਤ, ਸੱਤਵਾਂ ਸਾਂਝ ਕੀਆ ਘਰਵਾਸ, ਅੱਠਵਾਂ ਕ੍ਰੋਧ ਹੋਆ ਤੜਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆਹ, ਗਏ ਸੇ ਗੀਤ ਪੁਕਾਰੀ ਧਾਹ, ਉੱਡਿਆ ਹੰਸ ਦਸਾਏ ਰਾਹ, ਪਿਛੇ ਪੱਤਲ ਸੱਦੇ ਹੋ ਕਾਵ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਐਸੀ ਸੰਸਾਰ ਦੀ ਹਾਲਤ ਹੋਈ ਹੋਈ ਹੈ। ਸੋ ਸਤਿਗੁਰੂ ਕਹਿੰਦੇ ਨੇ ਗੁਰਮੁਖ ਤਾਈ ਵਾਲੇ ਜਿਹੜੇ ਜੀਵਨ ਵਾਲੇ ਆ ਨਾ, ਉਹਨਾਂ ਲੋਕਾਂ ਦਾ ਤੇ ਦੁਨਿਆਵੀ ਲੋਕਾਂ ਦਾ ਇੰਨਾ ਕੁ ਫਰਕ ਹੈ। ਦੁਨੀਆਂਦਾਰ ਮਨੁੱਖ ਨੇ ਮਾਲਕ ਨੂੰ ਭੁਲਾ ਦਿੱਤਾ, ਜਿਸ ਦੀ ਯਾਦ ਵੀ ਜੁੜਨਾ ਸੀ ਚੇਤਾ ਹੀ ਭੁਲਾ ਦਿੱਤਾ। ਜਿਹੜੇ ਕੌਲ ਇਕਰਾਰ ਕੀਤੇ ਸੀ ਮਾਲਕ ਨਾਲ, ਉਹਨਾਂ ਇਕਰਾਰਾਂ ਨੂੰ ਭੁਲਾ ਦਿੱਤਾ। ਪਰ ਗੁਰਮੁਖ ਜਿਹੜੇ ਨੇ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਸੇ ਪਾਇਨ ਮੋਖ ਦੁਆਰ। ਜਿਹੜੇ ਕਰਾਂ ਇਕਰਾਰ ਕੀਤੇ ਸੀ ਨਾ ਮਾਲਕ ਦੇ ਨਾਲ, ਵੀ ਤੇਰੀ ਯਾਦ ਵਿੱਚ ਜੁੜਾਂਗੇ, ਸਿਮਰਨ ਭਜਨ ਕਰਾਂਗੇ, ਗੁਰੂ ਕੇ ਪਿਆਰੇ ਗੁਰਸਿੱਖ ਵਾਹਿਗੁਰੂ ਪਰਮੇਸ਼ਰ ਯਾਦ ਵਿੱਚ ਜੁੜ ਕੇ ਕੀਤੇ ਹੋਏ ਕੌਲ ਇਕਰਾਰ ਦੇ ਮੁਤਾਬਕ ਉਸ ਮਾਲਕ ਦਾ ਸਿਮਰਨ ਕਰਦੇ ਨੇ, ਭਜਨ ਕਰਦੇ ਨੇ। ਸੋ ਮਨੁੱਖਾਂ ਦੀ ਤਾਂ ਹੀ ਇਹ ਸਫਲੀ ਹੋਵੇਗੀ ਜੇ ਵਾਹਿਗੁਰੂ ਪਰਮੇਸ਼ਰ ਦੀ ਯਾਦ, ਚੜ੍ਹਦੀ ਕਲਾ ਲਈ ਜੀਵਨ, ਗੁਰਸਿੱਖੀ ਦੀ ਰਾਹ ਰੀਤ ਮਰਿਆਦਾ, ਜੋ ਸਤਿਗੁਰਾਂ ਨੇ ਸਾਨੂੰ ਅਸੂਲ ਬਖਸ਼ੇ ਨੇ, ਉਹਨਾਂ ਅਸੂਲਾਂ ਤੇ ਚੱਲਣ ਦਾ ਯਤਨ ਕਰਾਂਗੇ, ਗੁਰੂ ਕੀ ਰਹਿਮਤ ਹੋਵੇਗੀ, ਗੁਰੂ ਕੀ ਬਖਸ਼ਿਸ਼ ਹੋਵੇਗੀ। ਸੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਿੱਖਾਂ ਦਾ ਰਾਜਾ ਰੂਪ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਜਿਸ ਬਾਰੇ ਹਜ਼ੂਰ ਦੇ ਬਚਨ ਨੇ ਡਿੱਠੇ, ਸਭੇ ਥਾਵ ਨਹੀਂ ਤੁਧ ਜਿਹਾ, ਵਦੋ ਉਹ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਸੋ ਐਸੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸਤਿਗੁਰੂ ਕਰਵਾ ਰਹੇ ਨੇ। ਸੋ ਪਿਛਲਾ ਇਤਿਹਾਸ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤਾ ਹੋਵੇਗਾ, ਕੋਈ ਸਮੇਂ ਵਿੱਚ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ ਹਾਂ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹੋਏ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਸਿੱਖ ਅਨਗਨ ਸਮੁਦਾਏ ਹੋਇਆ,
ਸਤਿਗੁਰੂ ਗਰੀਬ ਨਵਾਜ ਦੇ ਪਾਸ ਸਿੱਖ ਬਹੁਤੇ ਪਾਰੀ ਇਕੱਤਰਤ ਹੋ ਕਰਕੇ
ਸੁਧਾ ਸਰਕਾਰ
ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਵਾਸਤੇ ਪਹੁੰਚੇ ਨੇ, ਸੇਵਾ ਕਰਦੇ ਹਨ।
ਪੱਕੇ ਪਜਾਵੇ ਇਟਕਾਂ
ਔਰ ਪੱਕੀਆਂ ਇੱਟਾਂ ਜਿਹੜੀਆਂ ਆਵਿਆਂ ਦੀਆਂ ਨੇ, ਕੋਈ ਸਿੱਖ ਪਹੁੰਚਾਉਂਦੇ ਨੇ, ਲਿਆਉਂਦੇ ਹਨ।
ਆਨ ਤਾਲ ਭਰ ਡਾਰ
ਆ ਕਰਕੇ ਸਰੋਵਰ ਦੇ ਕਿਨਾਰੇ ਉੱਪਰ ਰੱਖਦੇ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਹੁਤ ਤਰਸ ਕਲਯੁਗ ਜੀਵਾਂ ਦੇ ਉੱਪਰ ਕੀਤਾ। ਸੋ ਐਸੇ ਮਹਾਨ ਤੀਰਥ ਕਿਰਪਾ ਕਰਕੇ ਰਾਜ ਦਿੱਤੇ, ਸੋ ਕਿਤੇ ਜਾਣ ਦੀ ਸਿੱਖ ਨੂੰ ਹੋਰ ਕੋਈ ਲੋੜ ਨਹੀਂ। ਸੋ ਐਸਾ ਤੀਰਥ, ਨਾਮ ਦੇ ਤੀਰਥ, ਪ੍ਰਤੱਖ ਤੀਰਥ ਵੀ ਸਤਿਗੁਰੂ ਗਰੀਬ ਨਵਾਜ ਨੇ ਸਾਨੂੰ ਅੰਮ੍ਰਿਤ ਦੇ ਬਖਸ਼ ਦਿੱਤੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਦਾ ਪਹਿਲਾ ਤੀਰਥ ਸ੍ਰੀ ਬੌਲੀ ਸਾਹਿਬ ਗੋਇੰਦਵਾਲ ਸਿੱਖੀ ਦਾ ਧੁਰਾ, ਪਹਿਲਾ ਅਸਥਾਨ ਸਤਿਗੁਰਾਂ ਨੇ ਸਥਾਪਿਤ ਕੀਤਾ। ਹਜ਼ੂਰ ਨੇ ਹੁਕਮ ਕੀਤਾ ਇੱਕ ਪੌੜੀ ਤੇ ਬੈਠ ਕਰਕੇ ਇੱਕ ਸ੍ਰੀ ਜਪਜੀ ਸਾਹਿਬ ਦਾ ਪਾਠ। ਜਿਹੜਾ ਗੁਰੂ ਕਾ ਸਿੱਖ ਕੋਈ ਆ ਜਾਵੇ, ਕਿਸੇ ਧਰਮ ਦਾ ਮਜ਼ਹਬ ਦਾ ਹੋਵੇ, ਸ਼ਰਧਾ ਭਾਵਨਾ ਮਨ ਚ ਸਤਿਕਾਰ ਹੋਵੇ, ਸਣੇ ਕਿ ਅਸੀਂ ਚੁੱਭਾ ਲਾ ਕੇ ਬੌਲੀ ਸਾਹਿਬ ਦੇ ਅੰਦਰੋਂ ਇੱਕ ਪੌੜੀ ਤੇ ਬੈਠ ਕੇ ਇੱਕ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇਗਾ, ਉਹਦੀ 1,00,000 ਜੂਨ ਕੱਟੀ ਜਾਵੇਗੀ। ਜਿਹੜਾ 2 ਕਰੇ ਉਹਦੀ 2,00,000, ਫਿਰ ਭਲਾ ਸਿੱਖ ਨੂੰ ਕੀ ਲੋੜ ਹੈ ਐਵੇਂ ਵੱਧ ਸ਼ਕਲ ਹੋਇਆ ਫਿਰੇ। ਸੋ ਐਵੇਂ ਕੰਨ ਪੜਵਾਈ ਫਿਰੇ, ਜਿਉਂਦਾ ਹੀ ਗੱਲ 'ਚ ਖਫਣ ਪਾਈ ਫਿਰੇ। ਜਦੋਂ ਸਤਿਗੁਰਾਂ ਨੇ ਇੰਨੀਆਂ ਮਹਾਨ ਰਹਿਮਤਾਂ ਸਿੱਖ ਦੇ ਉੱਪਰ ਕੀਤੀਆਂ ਹੋਈਆਂ ਨੇ, ਜਿਹੜਾ 84 ਪਾਠ ਕਰ ਲਵੇਗਾ ਉਹ ਜੰਮਣ ਮਰਨ ਤੋਂ ਹੀ ਰਹਿਤ ਹੋ ਜਾਵੇਗਾ। ਇਹਨਾਂ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਤੀਰਥ ਅਸਥਾਨ ਕਿਰਪਾ ਕਰਕੇ ਰਚ ਦਿੱਤੇ। ਹੋਰ ਤਰਸ ਖਾਧਾ ਗਰੀਬ ਨਵਾਜ ਨੇ, ਸਾਰੇ ਜੀਵ 84 ਪਾਠ ਲਗਾਤਾਰ ਕਰ ਨਹੀਂ ਸਕਦੇ, ਕਈ ਵਾਰ ਸਰੀਰ 'ਚ ਢਿੱਲ ਮੱਠ ਹੋ ਜਾਂਦੀ ਹੈ, ਕਰਨੇ ਔਖੇ ਹੋ ਜਾਂਦੇ ਨੇ। ਸੋ ਹੋਰ ਕਿਰਪਾ ਕੀਤੀ ਹਜ਼ੂਰ ਨੇ ਆਪਣੇ ਜਨਮ ਅਸਥਾਨ ਜਿੱਥੇ ਅਵਤਾਰ ਹੋਇਆ ਗੁਰੂ ਅਮਰਦਾਸ ਜੀ ਦਾ, ਬਾਸਰ ਕੇ ਗਿੱਲਾਂ ਵਿਖੇ ਐਸਾ ਕੁ ਤੀਰਥ ਸੰਨ ਸਾਹਿਬ ਰਚ ਦਿੱਤਾ, ਹੁਕਮ ਕਰ ਦਿੱਤਾ ਜਿਹੜਾ ਸਿੱਖ ਇੱਥੇ ਸ਼ਰਧਾ ਭਾਵਨਾ ਨਾਲ ਕੇ ਸਰੋਵਰ 'ਚ ਇਸ਼ਨਾਨ ਕਰੇਗਾ, ਫਿਰ ਕੜਾਹ ਪ੍ਰਸ਼ਾਦੀ ਦੇਗ ਕਰਵਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਮਨ ਦੇ ਟਿਕਾ ਨਾਲ ਕਰਕੇ ਅਰਦਾਸ ਬੇਨਤੀ ਕਰਕੇ ਸੰਨ ਦੇ ਵੇਈ ਦੀ ਨਿਕਲ ਜਾਵੇਗਾ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ, ਉਹਦੇ 'ਤੇ ਵੀ ਕਿਰਪਾ ਹੋ ਜਾਣਗੀਆਂ। ਸੋ ਐਸੀਆਂ ਮਹਾਨ ਰਹਿਮਤਾਂ ਸਤਿਗੁਰਾਂ ਨੇ ਕਿਰਪਾ ਕਰਕੇ ਕੀਤੀਆਂ। ਸੋ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਥਵਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਆਗਿਆ ਦੇ ਮੁਤਾਬਕ ਐਸਾ ਪਵਿੱਤਰ ਸਰੋਵਰ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ, ਸਭ ਦੁੱਖਾਂ ਪਾਪਾਂ ਲਾਉਣ ਵਾਲਾ ਐਸਾ ਪਵਿੱਤਰ ਸਰੋਵਰ ਜਿਸ ਦੀ ਕਾਰ ਸੇਵਾ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਰਵਾ ਰਹੇ ਨੇ। ਕੋਈ ਇੱਟਾਂ ਲਿਆ ਰਿਹਾ, ਕੋਈ ਇੱਟਾਂ ਪਕਾ ਰਿਹਾ, ਕੋਈ ਸੇਵਾ ਕਰਦਾ ਹੋਇਆ ਇੱਟਾਂ ਫੜਾ ਰਿਹਾ ਮਿਸਤਰੀਆਂ ਨੂੰ, ਐਸੀ ਮਹਾਨ ਸੇਵਾ ਦਾ ਕੁੰਭ ਲਾਇਆ ਹੋਇਆ ਸਤਿਗੁਰਾਂ ਨੇ।
ਜੋ ਭਈ ਪਾਕੇ ਚਨਬੀ ਲੱਗੇ ਸੁਪਾਨ,
ਔਰ ਸਰੋਵਰ ਨੂੰ ਇਸ ਤਰ੍ਹਾਂ ਪੱਕੀਆਂ ਇੱਟਾਂ ਨਾਲ ਪੌੜ ਜਿਹੜੇ ਪੱਕੇ ਕਰਨ ਲੱਗੇ, ਨਿੱਕੀ ਇੱਟ ਦੀ ਚਿਣਾਈ ਸੀ, ਮੈਂ ਕੱਲ ਵੀ ਬੇਨਤੀ ਕੀਤੀ, ਤੋ ਬਾਬਾ ਹਰਵੰਤ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਦੁਬਾਰਾ ਹੁਣ ਪੱਥਰ ਲਾਇਆ ਹੈ। ਸੋ ਉਹ ਨਿੱਕੀਆਂ ਇੱਟਾਂ ਵਾਲਾ ਜਿਹੜਾ ਸੁੰਦਰ ਬਣਿਆ ਹੋਇਆ ਸੀ ਪ੍ਰਕਰਮਾ, ਛੋਟੀ ਸੀ 23 ਫੁੱਟ ਦੀ ਚੌੜਾਈ ਵਾਲੀ ਪਹਿਲੀ ਪ੍ਰਕਰਮਾ ਸੀ, ਸੋ ਉਹ ਪ੍ਰਕਰਮਾ ਤੇ ਹੁਣ ਤੱਕ ਉਸੇ ਤਰ੍ਹਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਚਿਣਵਾਈ ਸਮੇਂ ਦੇ ਮੌਜੂਦ ਹੈ। ਉੱਪਰ ਸੋਹਣਾ ਪੱਥਰ ਲੱਗਾ ਹੋਇਆ, ਸੋ ਬਾਅਦ ਵਿੱਚ ਪ੍ਰਕਰਮਾ 21 ਫੁੱਟ ਹੋਰ ਚੌੜੀਆਂ ਕੀਤੀਆਂ ਤੇ ਨਾਲ 12-12 ਫੁੱਟ ਦਾ ਬਰਾਂਡਾ ਚੁਫੇਰੇ ਬਣਾਇਆ, ਹੁਣ 56 ਫੁੱਟ ਦੀ ਸਾਰੀ ਚੌੜਾਈ ਹੈ ਪ੍ਰਕਰਮਾ ਦੀ ਬਰਾਂਡੇ ਸਮੇਤ। ਸੋ ਐਸਾ ਸਤਿਗੁਰੂ ਗਰੀਬ ਨਿਵਾਜ ਨੇ ਤਾਲ ਨੂੰ ਪੱਕਾ ਕਰ ਰਹੇ ਹਨ।
ਸੌਂਪੇ ਕਾਰ ਮਸੰਦਨ ਮਾਨ,
ਜਿਹੜੇ ਮਸੰਦ ਹਨ ਉਹਨਾਂ ਨੂੰ ਕਾਰ ਭੇਟਾ ਲਿਆਉਣ ਵਾਸਤੇ, ਕਾਰ ਸੇਵਾ ਦਾ ਪ੍ਰਬੰਧ ਕਰਨ ਵਾਸਤੇ ਸਾਰਾ ਸੌਂਪਿਆ ਹੋਇਆ। ਚੌਥੇ ਪਾਤਸ਼ਾਹ ਮਹਾਰਾਜ ਨੇ ਇਹ ਮਸੰਦ ਨਿਯਤ ਕੀਤੇ ਸੀ, ਮਸਨਦ ਸਲਾਹਕਾਰ ਔਰ ਕਾਰ ਭੇਟਾਵਾਂ ਉਗਰਾਹੀ ਕਰਕੇ ਲਿਆਉਣ ਵਾਲੇ, ਜੋ ਸੰਗਤਾਂ ਦਿੰਦੀਆਂ ਉਹਨਾਂ ਦੇ ਘਰਾਂ ਵਿੱਚੋਂ ਸਤਿਕਾਰ ਮਾਣ ਨਾਲ ਲੈ ਕੇ ਸਤਿਗੁਰਾਂ ਦੇ ਦਰਬਾਰ ਚ ਲਿਆ ਕੇ ਹਾਜ਼ਰ ਕਰਦੇ। ਸੋ ਇਸ ਤਰੀਕੇ ਨਾਲ ਮਸੰਦਾਂ ਨੂੰ ਕਾਰ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ।
ਜੋ ਧਨ ਦੇਸ਼ ਵਿਦੇਸ਼ਨ ਆਵੇ,
ਜੋ ਥਾਵਾਂ ਥਾਵਾਂ ਤੋਂ ਸਿੱਖ ਪੰਜਾਬ ਵਿੱਚ, ਪੰਜਾਬ ਤੋਂ ਬਾਹਰਲੇ ਥਾਵਾਂ ਤੇ ਜਿੱਥੇ ਬੈਠੇ ਹੋਏ ਸਿੱਖ ਧਨ ਦਿੰਦੇ, ਬੜੇ ਸਤਿਕਾਰ ਨਾਲ ਉਹ ਮਸੰਦ ਲੈ ਕੇ ਆਉਂਦੇ।
ਆਦਿ ਵਿਸਾਖੀ ਜਿਤਕ ਚੜਾਵਾ,
ਔਰ ਵਿਸਾਖੀ ਦੇ ਉੱਪਰ ਜੋੜ ਮੇਲੇ ਤੇ ਜਿੰਨਾ ਚੜਾਵਾ ਚੜਦਾ, ਕੱਲ ਬੇਨਤੀ ਕੀਤੀ ਸੀ ਵਿਸਾਖੀ ਦਾ ਜੋੜ ਮੇਲਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਵੇਲੇ ਆਰੰਭ ਹੋਏ ਹੈ, ਜਦੋਂ ਭਾਈ ਪਾਰੋ ਜੀ ਵਰਗੇ ਬ੍ਰਹਮ ਗਿਆਨੀ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ। ਸੰਗਤਾਂ ਗਾਹੇ ਬਗਾਹੇ ਦਰਬਾਰ ਚ ਆਉਂਦੀਆਂ ਨੇ, ਦਰਸ਼ਨ ਕਰਕੇ ਵਾਪਸ ਚਲੀਆਂ ਜਾਂਦੀਆਂ ਨੇ, ਪਰ ਇੱਕ ਦਿਨ ਕੋਈ ਵਿਸ਼ੇਸ਼ ਤੌਰ ਤੇ ਨਿਯਤ ਹੋਣਾ ਚਾਹੀਦਾ, ਜਦੋਂ ਸੰਗਤ ਉਸ ਦਿਨ ਆਵੇ ਤੇ ਦਰਸ਼ਨ ਦੀਦਾਰੇ ਹੋਣ, ਜੋੜ ਮੇਲ ਬਣ ਸਕੇ। ਸੋ ਇਹ ਕਿਰਪਾ ਕਰੋ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵਿਸਾਖੀ ਦਾ ਦਿਨ ਕਿਰਪਾ ਕਰਕੇ ਨਿਯਤ ਕੀਤਾ ਸੀ। ਸਾਰੇ ਸਤਿਗੁਰੂ ਵਿਸਾਖੀ ਦਾ ਜੋੜ ਮੇਲਾ ਸੰਗਤਾਂ ਵਿੱਚ ਮਨਾਉਂਦੇ ਰਹੇ, ਔਰ ਦਸਮ ਪਾਤਸ਼ਾਹ ਮਹਾਰਾਜ ਨੇ ਚੋਣਵੀਂ ਖਾਲਸੇ ਦੀ ਇਸੇ ਜੋੜ ਮੇਲੇ ਵਾਲੇ ਦਿਨ ਕੀਤੀ। ਸੋ ਪੰਜਵੇਂ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਦੇ ਸਮੇਂ ਵਿੱਚ ਵਿਸਾਖੀ ਦਾ ਭਾਰੀ ਜੋੜ ਮੇਲਾ ਲੱਗਦਾ, ਸੰਗਤਾਂ ਕਾਰ ਭੇਟਾਵਾਂ ਜੋ ਲਿਆਉਂਦੀਆਂ,
ਮਸੰਦ ਸੰਭਾਰਨ ਕਰੇ,
ਉਹ ਸਾਰੀ ਸੇਵਾ ਜਿਹੜੀ ਹੈ ਔਰ ਆਏ ਹੋਏ ਧਨ ਪਦਾਰਥਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਮਸੰਤ ਸੰਭਾਲ ਕਰਦੇ ਹਨ।
ਖਰਚਾ ਜਹਾਂ ਕਾਜ ਬਣ ਪਰੇ,
ਔਰ ਜਿੱਥੇ ਕਾਰਜ ਲੋੜ ਹੁੰਦੀ ਹੈ ਨਾ, ਉੱਥੇ ਜਿੱਥੇ ਕਾਰਜ ਬਣਦਾ ਹੋਵੇ, ਜਿੱਥੇ ਯੋਗ ਹੋਵੇ ਥਾਂ, ਉੱਥੇ ਖਰਚ ਕਰਦੇ ਹਨ।
ਸੰਗਤ ਕੇ ਸਦਨ ਸਿਧਾਰਾ,
ਔਰ ਸਾਰੀ ਸੰਗਤ ਦੇ ਘਰਾਂ ਚ ਜਾਂਦੇ ਨੇ, ਜਿਹੜੇ ਗੁਰੂ ਕੇ ਸਿੱਖ ਕਈ ਆ ਨਹੀਂ ਸਕਦੇ ਕਾਰੋਬਾਰ ਜਾਂ ਕਈ ਤਰ੍ਹਾਂ ਦੇ ਵਿਹਾਰ, ਉਹਨਾਂ ਸਿੱਖਾਂ ਦੇ ਘਰਾਂ ਵਿੱਚ ਜਾ ਕੇ ਵੀ ਸਿੱਖ ਸੇਵਾ ਵਾਸਤੇ ਜਾਂਦੇ ਤੇ ਲਿਆਉਂਦੇ ਹਨ।
ਲੈ ਗੁਰ ਕਾਰ ਆਨ ਬੋ ਧਾਰਾ,
ਔਰ ਲਿਆ ਕਰਕੇ ਕਾਰ ਸੇਵਾ ਕਾਰ ਜਿਹੜੀ ਭੇਟਾ ਹੈ ਸੰਗਤਾਂ ਦੀ ਸਤਿਗੁਰਾਂ ਪਾਸ ਲਿਓ ਕੇ ਧਰਦੇ ਹਨ।
ਕਾਰੀਗਰ ਅਧ ਕਿਸਮ ਦਾ ਏ,
ਔਰ ਜਿਹੜੇ ਕਾਰੀਗਰ ਮਿਸਤਰੀ ਲਾਏ ਹੋਏ ਨੇ, ਕੋਈ ਚੂਨਾ ਤਿਆਰ ਕਰ ਰਿਹਾ ਹੈ, ਕੋਈ ਇੱਟਾਂ ਪਕਾ ਰਿਹਾ ਹੈ, ਕੋਈ ਇੱਟਾਂ ਲਿਆ ਰਿਹਾ, ਇਹ ਸਾਰੇ ਸੇਵਾ ਜਿਹੜੇ ਲੱਗੇ ਹੋਏ ਕਾਰੀਗਰ ਹਨ।
ਜਹਾਂ ਖਰਚ ਦੇਣੋ ਬਣ ਜਾਏ,
ਔਰ ਜਿੱਥੇ ਖਰਚ ਦੇਣ ਦੇ ਯੋਗ ਹੁੰਦੇ ਨੇ, ਜਿੱਥੇ ਮਾਇਆ ਦੀ ਲੋੜ ਹੈ ਉੱਥੇ ਮਾਇਆ ਦਿੰਦੇ ਨੇ ਮਸੰਦ,
ਸਰਬ ਥਾਨ ਸੋ ਦੈਬੋ ਕਰਾਂ,
ਔਰ ਸਾਰੇ ਥਾਵਾਂ ਤੇ ਵਸਤੂਆਂ ਦਿੰਦੇ ਪਹੁੰਚਾਉਂਦੇ ਹਨ।
ਇਹ ਆਦਿ ਮੈਂ ਖਰਚ ਵਿਚਾਰਾਂ,
ਔਰ ਕੋਈ ਲੰਗਰਾਂ ਦਾ ਵੱਡਾ ਭਾਰੀ ਸੰਗਤਾਂ ਦੇ ਆਉਣ ਕਰਕੇ ਖਰਚ ਚੱਲ ਰਿਹਾ ਹੈ, ਕੋਈ ਇਸੇ ਤਰ੍ਹਾਂ ਸੇਵਾ ਵਿੱਚ ਲੱਗ ਰਹੇ ਹਨ।
ਆਮਦ ਖਰਚ ਸੰਭਾਰਤ ਸਾਰੋ,
ਔਰ ਜਿੰਨੀ ਆਮਦਨ ਤੇ ਜਿੰਨਾ ਖਰਚ ਹੈ ਉਹ ਮਸੰਦ ਸਾਰਾ ਸੰਭਾਲ ਕਰਦੇ ਹਨ।
ਆਏ ਉਪਾਏ ਨੇ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਦੀਆਂ ਸਿੱਖ ਭੇਟਾਵਾਂ ਲਿਆ ਕੇ ਅਰਪਣ ਕਰਦੇ ਹਨ।
ਬ੍ਰਿੰਦ ਚਨਾ ਘਰ ਈਟ ਸੁਧਾਰਾ,
ਔਰ ਬਹੁਤੀਆਂ ਲਿਆ ਕਰਕੇ ਇੱਟਾਂ ਜਿਹੜੀਆਂ ਨੇ ਗੁਰੂ ਘਰ ਵਿੱਚ ਸਰੋਵਰ ਤੇ ਲਾਉਣ ਵਾਸਤੇ ਚਿਣ ਕੇ ਰੱਖਦੇ ਹਨ।
ਚਹਿਤ ਜੋ ਸੰਗਤ ਤਿੰਨ ਢਿੱਗ ਡਾਰਾ,
ਔਰ ਜਿਹੜੀ ਸੰਗਤ ਚਾਹੁੰਦੀ ਹੈ ਮੰਗਦੀ ਹੈ ਇੱਥੇ ਇੱਟ ਲਿਆਓ, ਇੱਥੇ ਸਾਨੂੰ ਵਸਤੂ ਚਾਹੀਦੀ ਹੈ, ਉਹ ਸੇਵਾਦਾਰ ਸੇਵਾ ਕਰਨ ਵਾਲੇ ਲਿਆ ਲਿਆ ਕੇ ਬੜੇ ਚਾਅ ਨਾਲ ਬੜੇ ਉਤਸ਼ਾਹ ਨਾਲ ਸਿੱਖ ਸੇਵਾ ਕਰ ਰਹੇ ਨੇ, ਕਿੱਡੇ ਭਾਗਾਂ ਵਾਲੇ ਹੋਣਗੇ ਜਿਹੜੇ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਚ ਲੱਗੇ ਹੋਣਗੇ। ਸੋ ਬੜੇ ਚਾਵਾਂ ਨਾਲ ਬੜੇ ਉਤਸ਼ਾਹਾਂ ਦੇ ਨਾਲ ਜਿੱਥੇ ਕੋਈ ਮਿਸਤਰੀ ਕੋਈ ਚੀਜ਼ ਮੰਗਦਾ ਚੱਟ ਲਿਆ ਕੇ ਉੱਥੇ ਪਹੁੰਚਾਉਂਦੇ ਹਨ।
ਬਹਿਲੋ ਆਦਿਕ ਸਿੱਖ ਸਮੁਦਾਇ
ਔਰ ਧੰਨ ਗੁਰੂ ਕੇ ਪਿਆਰੇ ਭਾਈ ਬਹਿਲੋ ਜੀ ਵਰਗੇ ਸਾਰੇ ਸਿੱਖ ਜਿਹੜੇ ਜ਼ਿੰਮੇਵਾਰ
ਲੱਗੇ ਪਜਾਵਨ ਇੱਟ ਪਕਾਏ
ਉਹ ਆਵਿਆਂ ਤੇ ਜਾ ਕਰਕੇ ਇੱਟਾਂ ਪਕਾਉਣ ਦੀ ਸੇਵਾ ਚ ਲੱਗੇ ਹੋਏ ਨੇ ਤਾਂ ਕਿ ਇੱਟ ਮਜ਼ਬੂਤ ਪੱਕ ਸਕੇ।
ਜੋ ਜੋ ਹਿਤ ਕਰ ਕਾਰ ਕਰੰਤਾ
ਔਰ ਜੋ ਜੋ ਕੋਈ ਹਿਤ ਪਿਆਰ ਦੇ ਨਾਲ ਗੁਰੂ ਕੇ ਸਰੋਵਰ ਦੀ ਸੇਵਾ ਨੂੰ ਕਰੰਤਾ ਕਰਦਾ ਹੈ
ਸੋ ਨਿਰਮਲ ਰਿਦਾ ਬਨੰਤਾ
ਉਹਨਾਂ ਦਾ ਹੀ ਗੁਰੂ ਕੀ ਕਿਰਪਾ ਨਾਲ ਹਿਰਦਾ ਜਿਹੜਾ ਨਿਰਮਲ ਤਾਈ ਵਾਲਾ ਹੋ ਰਿਹਾ। ਜਿੰਨੀ ਗੁਰੂ ਕੀ ਸੇਵਾ ਓਨਾ ਜੀਵਨ ਚੜ੍ਹਦੀ ਕਲਾ ਵਾਲਾ। ਸੋ ਜਿੰਨੇ ਗੁਰੂ ਘਰ ਦੇ ਭਾਂਡੇ ਚੰਗੀ ਤਰ੍ਹਾਂ ਮਾਂਜਦਾ ਕੋਈ ਸਾਫ਼ ਕਰਦਾ ਓਨਾ ਹੀ ਮਨ ਮਾਂਜਿਆ ਜਾਂਦਾ ਹੈ, ਓਨਾ ਹੀ ਮਨ ਦੀ ਸਫਾਈ। ਜਿੰਨੀ ਕੋਈ ਹੋਰ ਸੇਵਾ ਤਗੜਾ ਹੋ ਕੇ ਗੁਰੂ ਕਾਸੇ ਕਰਦਾ ਹੈ, ਸੋ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦਾ ਹੈ, ਅੰਦਰੋਂ ਹੋ ਕੇ ਕਰਦਾ, ਲੋਕ ਵਿਖਾਵਾ ਨਹੀਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਫਲਾਣਾ ਲੰਗਰ ਵਰਤਾ ਰਿਹਾ ਹੈ ਤਾਂ ਸੇਵਾ ਕਰ ਰਿਹਾ, ਇਹ ਗੱਲ ਨਹੀਂ। ਅੰਦਰੋਂ ਹੋ ਕਰਕੇ ਔਰ ਨਿਰਮਲਤਾਈ ਨਾਲ ਗੁਰੂ ਕੀ ਸੇਵਾ ਕਰਨੀ, ਸੋ ਕੇਵਲ ਲੋਕਾਚਾਰੀ ਜਾਂ ਵਿਖਾਉਣ ਵਾਸਤੇ ਨਹੀਂ। ਜਿੰਨੀ ਗੁਰੂ ਕੀ ਸੇਵਾ ਕਰ ਰਹੇ ਨੇ ਓਨਾ ਹੀ ਮਨ ਪਵਿੱਤਰ ਤੇ ਸ਼ਰਧਾਵਾਨ ਹੁੰਦਾ ਜਾਂਦਾ ਹੈ।
ਕਾਮਨਾ ਜਸ ਜਸ ਮਨ ਮਹਿ
ਔਰ ਜਿਹੋ ਜੀ ਮਨ ਦੀ ਕਾਮਨਾ ਇੱਛਾ ਹੁੰਦੀ ਹੈ ਨਾ, ਮਨ ਦਾ ਖਿਆਲ ਹੁੰਦਾ ਕਿ ਸਤਿਗੁਰੂ ਸਾਡੇ ਤੇ ਰਹਿਮਤ ਕਰਨਾ, ਸਾਨੂੰ ਇਹ ਦਾਤ ਪ੍ਰਾਪਤ ਹੋ ਜਾਵੇ ਗੁਰੂ ਕੀ ਸੇਵਾ ਕਰਨ ਦੇ ਨਾਲ, ਕਿਉਂਕਿ ਅਸੀਂ ਗ੍ਰਿਸਤੀ ਹਾਂ, ਸਾਡੇ ਮਨਾਂ ਚ ਕਈ ਤਰ੍ਹਾਂ ਦੇ ਖਿਆਲ ਵੀ ਹੁੰਦੇ ਨੇ ਵੀ ਸਤਿਗੁਰੂ ਦੇ ਘਰ ਵਿੱਚ ਜਾਈਏ, ਐਸ ਵਸਤੂ ਦੀ ਤੋਟ ਘਾਟ ਹੈ ਤੇ ਗੁਰੂ ਨਾਨਕ ਸਾਹਿਬ ਦਾ ਦਰਬਾਰ, ਇੱਥੇ ਜੋ ਕੁਝ ਵੀ ਮੰਗੀਏ ਉਹ ਫਲ ਪ੍ਰਾਪਤ ਹੁੰਦਾ। ਸੋ ਗੁਰੂ ਕਿਰਪਾ ਕਰਕੇ ਫਿਰ ਉਹੀ ਦਾਤ, ਜਿਤੜੇ ਫਲ ਮਨ ਬਾਂਸ਼ੀਆ ਤਿਤੜੇ ਸਤਿਗੁਰ ਪਾਸ, ਜੋ ਸਿੱਖ ਚਾਹੁੰਦਾ ਨਾ ਗੁਰੂ ਕਾ ਸਿੱਖ ਮੰਗਦਾ ਹੈ, ਸਭ ਦਾਤਾਂ ਸਭ ਡਿਆਈਆਂ ਸਤਿਗੁਰੂ ਦੇ ਦਰਬਾਰ ਵਿੱਚੋਂ ਪ੍ਰਾਪਤ ਹੁੰਦੀਆਂ। ਚੌਥੇ ਪਾਤਸ਼ਾਹ ਸ੍ਰੀ ਮੁਖ ਵਾਕ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾ ਕੇ ਵਸ ਹੈ ਕਾਮ ਤੇਨ, ਸੋ ਐਸਾ ਹਰ ਧਿਆਈ ਹੈ ਮੇਰੇ ਜੀ ਆੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਪਰ ਗੁਰੂ ਕੇ ਸਿੱਖ ਇੱਕ ਸ਼ਰਤ ਹੈ ਤੇਰੇ ਵਾਸਤੇ, ਉਹ ਇਹ ਹੈ ਵੀ ਜਪ ਮਨ ਸਤਨਾਮ ਸਦਾ ਸਤਨਾਮ, ਸੱਚਾ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਉਹ ਸਿਮਰਿਆ ਕਰ, ਝੂਠੀਆਂ ਸਟੋਰੀਆਂ ਨਾ ਬਣਾਇਆ ਤੇ ਸੁਣਿਆ ਨਾ ਕਰ, ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਾ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵਹੋ, ਇਹ ਸੱਚੀ ਬਾਣੀ। ਪਰ ਗੁਰੂ ਕੀ ਸੱਚੀ ਬਾਣੀ ਗੁਰੂ ਕੇ ਗੁਣ ਗਾ, ਕਿਉਂਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਸਭ ਕੱਚੀਆਂ ਪਿੱਲੀਆਂ ਸਟੋਰੀਆਂ ਲੋਕਾਂ ਦੀਆਂ ਬਣਾਈਆਂ ਹੋਈਆਂ, ਲੇਕਿਨ ਗੁਰੂ ਕੇ ਸਿੱਖ ਨੇ ਗੁਰੂ ਕੀ ਬਾਣੀ ਦ੍ਰਿੜ ਵਿਸ਼ਵਾਸ ਨਾਲ ਪੜ੍ਹਨੀ ਹੈ। ਸੋ ਜੋ ਗੁਰੂ ਕਾ ਸਿੱਖ ਇੱਛਾ ਕਰਦਾ ਫਿਰ ਜਿੰਨੇ ਫਲ ਚਾਹੁੰਦਾ ਹੈ ਸਭ ਵਡਿਆਈਆਂ ਮੇਰਾ ਸਤਿਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰ ਦਿੰਦੇ ਹਨ।
ਸੇਵ ਸਰ ਕੇਤਕ ਦਿਨ ਮੈਂ
ਔਰ ਕਿਤਨੇ ਕ ਦਿਨਾਂ ਚ ਜਿਹੜਾ ਸਰੋਵਰ ਦੀ ਸੇਵਾ ਕੋਈ ਸਮਾਂ ਕਰਦਾ ਪ੍ਰੇਮ ਦੇ ਨਾਲ ਸ਼ਰਧਾ ਨਾਲ,
ਜੋ ਸਕਾਮ ਹੋਏ ਬਾਛਤ ਪਾਏ
ਔਰ ਜਿਹਦੇ ਮਨ ਦੀ ਕਾਮਨਾ ਹੁੰਦੀ ਹੈ ਨਾ ਕਾਮਨਾ ਸਹਿਤ ਸੇਵਾ ਕਰਦਾ ਉਹਨੂੰ ਮਨ ਇੱਛਿਤ ਫਲ ਪ੍ਰਾਪਤ ਹੁੰਦੇ ਹਨ।
ਨਿਸ਼ਕਾਮ ਰਿਦਾ ਬਿਮਲਾਏ
ਤੇ ਜਿਹੜਾ ਕੋਈ ਮਨ ਚ ਕਾਮਨਾ ਨਹੀਂ ਕੇਵਲ ਗੁਰੂ ਕੀ ਖੁਸ਼ੀ ਪ੍ਰਾਪਤ ਕਰਨੇ ਨੇ ਗੁਰੂ ਕੀ ਸੇਵਾ ਹੋਰ ਕੋਈ ਕਾਮਨਾ ਨਹੀਂ, ਸੋ ਬਿਨਾਂ ਕਾਮਨਾ ਤੋਂ ਬਿਨਾਂ ਇੱਛਾ ਤੋਂ ਮਨ ਦੇ ਸੰਕਲਪ ਤੋਂ ਸੇਵਾ ਕਰਦੇ ਨੇ ਉਹਨਾਂ ਦਾ ਗੁਰੂ ਕੀ ਕਿਰਪਾ ਨਾਲ ਮਨ ਮੈਲ ਤੋਂ ਰਹਿਤ ਹੋ ਜਾਂਦਾ ਹੈ। ਸੋ ਚੜ੍ਹਦੀ ਕਲਾ ਦਾ ਜੀਵਨ ਹੋ ਜਾਂਦਾ ਗੁਰੂ ਕੇ ਪਿਆਰਿਆਂ ਦਾ।
ਲੋਕ ਪਰਲੋਕਾਂ ਨਾਲ ਸੁੱਖ ਸਮਾਦਾਇਓ
ਔਰ ਲੋਕ ਪਰਲੋਕ ਦੇ ਇੱਥੋਂ ਦੇ ਵੀ ਪਰਲੋਕ ਦੇ ਵੀ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ।
ਸਦਾ ਬਰਤ ਗੁਰ ਸਭਨ ਲਗਾਇਓ
ਐਸਾ ਸਦਾ ਬਰਤ ਗੁਰੂ ਕੀ ਸੇਵਾ ਦਾ ਸਤਿਗੁਰਾਂ ਨੇ ਕਿਰਪਾ ਕਰਕੇ ਲਾ ਦਿੱਤਾ।
ਕਾਰ ਸੁਦਾ ਸਰ ਕੇਰ ਬਹਾਨਾ
ਔਰ ਸੇਵਾ ਕਾਰ ਸੇਵਾ ਦੀ ਬਹਾਨਾ ਇਹ ਸਤਿਗੁਰਾਂ ਨੇ ਮੌਕਾ ਸੋ ਇਹ ਕਿਰਪਾ ਕਰਕੇ ਵਿਧ ਬਣਾ ਦਿੱਤੀ ਕਾਰ ਸੇਵਾ ਦੀ ਸਰੋਵਰ ਦੀ।
ਦਾਸਨ ਦੇਤ ਕਾਮਨਾ ਦਾਨਾ
ਔਰ ਦਾਸਨ ਜਿਹੜੇ ਸੇਵਾ ਦਾਸ ਬਣ ਕੇ ਕਰਦੇ ਨੇ ਉਹਨਾਂ ਨੂੰ ਐਸਾ ਕਾਮਨਾ ਦਾ ਸਾਰੀਆਂ ਇੱਛਾਵਾਂ ਪੂਰਤੀ ਕਰਨ ਦਾ ਦਾਨ ਹੀ ਸਤਿਗੁਰੂ ਅਰਜਨ ਸਾਹਿਬ ਜੀ ਵਰਤਾ ਰਹੇ ਨੇ। ਸੋ ਐਸਾ ਮਹਾਨ ਅੰਮ੍ਰਿਤ ਦਾ ਸਰੋਵਰ ਜਿਹੜੇ ਕਿ ਇਸ਼ਨਾਨ ਕਰਨ ਦੇ ਨਾਲ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਕਊਆ ਹੰਸ ਹੋ ਹੈ, ਐਸਾ ਮਹਾਨ ਤੀਰਥ ਅਸਥਾਨ ਸਤਿਗੁਰਾਂ ਨੇ ਕਿਰਪਾ ਕਰਕੇ ਸਥਾਪਿਤ ਕੀਤਾ ਹੈ। ਭਾਗਾਂ ਵਾਲੇ ਗੁਰੂ ਕੇ ਸਿੱਖ ਸਰੋਵਰ ਦੀ ਸੇਵਾ ਜੁਟੇ ਹੋਏ, ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੰਗਤਾਂ ਨੂੰ ਨਿਹਾਲ ਕਰਕੇ ਰਹਿਮਤਾਂ ਬਖਸ਼ਾਂ ਕਰ ਰਹੇ ਹਨ। ਨਿਯਤ ਹੋਇਆ ਸਮਾਂ ਸਮਾਪਤ ਹੋ ਗਿਆ ਹੈ, ਸੋ ਸਤਿਗੁਰੂ ਕਿਰਪਾ ਕਰਨ ਗੁਰੂ ਕਾ ਉਪਦੇਸ਼, ਸੋ ਐਸਾ ਅੰਮ੍ਰਿਤ ਸਰੋਵਰ ਔਰ ਸ੍ਰੀ ਹਰਿਮੰਦਰ ਸਾਹਿਬ ਔਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਵਾਸਤੇ ਜਿਵੇਂ ਮੁਸਲਮਾਨਾਂ ਨੂੰ ਮੱਕੇ ਤੋਂ ਪਰੇ ਉਜਾੜ ਹੈ, ਇਸ ਤਰ੍ਹਾਂ ਸਿੱਖਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਪਰੇ ਹੋਰ ਕੋਈ ਅਸਥਾਨ ਨਹੀਂ। ਸੋ ਸਾਡਾ ਸਭ ਕੁਝ ਉਹ ਹੈ, ਸਿੱਖੀ ਦਾ ਮਹਾਨ ਕੇਂਦਰ ਹੈ। ਸੋ ਸਤਿਗੁਰੂ ਕਿਰਪਾ ਕਰਨ ਅਸੀਂ ਉਸ ਸ੍ਰੀ ਹਰਿਮੰਦਰ ਸਾਹਿਬ ਨਾਲ ਅੰਮ੍ਰਿਤ ਦੇ ਸਰੋਵਰ ਨਾਲ ਜੁੜੇ ਰਹੀਏ, ਜਿਸ ਕਰਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪਵੇ ਆਪਹਿ ਮੇਲੇ ਦੀ ਬਖਸ਼ਿਸ਼ ਪ੍ਰਾਪਤ ਹੋਵੇ, ਭੁੱਲਾਂ ਚੁੱਕਰ ਖਿਮਾ ਬਖਸ਼ੋਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।